This is Sherry Punjab Radio AM 600 Vancouver.
ਮੈਨੂੰ ਖੁਸ਼ੀ ਹੋ ਰਹੀ ਹੈ ਕਿ ਮੈਂ ਆਪਣੇ ਨਾਲ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਇੱਕ ਮਹਿਮਾਨ ਸ਼ਾਮਿਲ ਕਰਨ ਲੱਗੀ ਹਾਂ ਜਿਨ੍ਹਾਂ ਦੇ ਨਾਲ ਗੱਲਬਾਤ ਕਰਦੇ ਹੋਏ ਸ਼ਾਇਦ ਸਾਡੀ ਜਾਣਕਾਰੀ ਦੇ ਵਿੱਚ ਵਾਧਾ ਤਾਂ ਹੋਏਗਾ ਹੀ ਹੋਏਗਾ, ਪਰ ਅਸੀਂ ਕਿਸ ਤਰੀਕੇ ਦੇ ਨਾਲ ਉਹਨਾਂ ਲੋਕਾਂ ਨੂੰ ਐਕਸੈਪਟ ਕਰ ਸਕੀਏ ਜਿਨ੍ਹਾਂ ਦੇ ਕੋਲ ਜ਼ੁਬਾਨ ਨਹੀਂ ਹੈ ਜਾਂ ਜਿਹੜੇ ਸੁਣ ਨਹੀਂ ਸਕਦੇ, ਜਿਹੜੇ ਐਕਸਕਲੂਸਿਵਲੀ ਸਾਈਨ ਲੈਂਗੁਏਜ ਦਾ ਇਸਤੇਮਾਲ ਕਰਦੇ ਆ, ਪਰ ਅਸੀਂ ਉਹਨਾਂ ਨੂੰ ਕਿੰਨਾ ਕੁ ਆਪਣੇ ਆਪ ਦੇ ਨਾਲ ਇਨਕਲੂਡ ਕਰਦੇ ਹਾਂ, ਕਿੰਨੇ ਇਨਕਲੂਸਿਵ ਹਾਂ, ਇਹ ਵੀ ਸਵਾਲ ਬਣਦਾ ਹੈ। ਸੋ ਮੇਰੇ ਮਹਿਮਾਨ ਨੇ ਅੱਜ ਬੀ ਸੀ ਫੈਮਲੀ ਹੀਅਰਿੰਗ ਰਿਸੋਰਸ ਸੁਸਾਇਟੀ ਤੋਂ ਸਪੀਚ ਲੈਂਗੁਏਜ ਪੈਥੋਲੋਜਿਸਟ ਨੇ ਰੀਨਾ ਜੀ। ਰੀਨਾ ਜੀ ਵੈਲਕਮ ਜੀ ਆਇਆਂ ਨੂੰ।
ਥੈਂਕ ਯੂ ਨਵਜੋਤ।
ਸੋ ਅੱਜ ਮੈਂ ਵਿੱਚ ਵਿੱਚ ਗੱਲਾਂ ਕਰਦੀ ਰਹੀ ਹਾਂ ਇਸ ਦਿਨ ਦੇ ਮੌਕੇ 'ਤੇ। ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲੋਂ ਹੀ ਜਾਣਨਾ ਚਾਹੂੰਗੀ ਕਿ ਜੇ ਇਹੋ ਜਿਹੇ ਦਿਨ ਸੈਲੀਬ੍ਰੇਟ ਕੀਤੇ ਜਾਂਦੇ ਆ, ਓਬਜ਼ਰਵ ਕੀਤੇ ਜਾਂਦੇ ਆ, ਤੁਸੀਂ ਕਿਉਂਕਿ ਖੁਦ ਇੱਕ ਸਪੀਚ ਲੈਂਗੁਏਜ ਪੈਥੋਲੋਜਿਸਟ ਹੈਗੇ ਹੋ, ਛੋਟੇ ਬੱਚਿਆਂ ਦੇ ਨਾਲ ਤੁਸੀਂ ਕੰਮ ਕਰਦੇ ਆ ਰਹੇ ਹੋ, ਤੁਹਾਨੂੰ ਇਹੋ ਜਿਹੇ ਦਿਨਾਂ ਦੀ ਕੀ ਅਹਿਮੀਅਤ ਮਹਿਸੂਸ ਹੁੰਦੀ ਹੈ ਅਤੇ ਸਾਡੇ ਸੁਣਨ ਵਾਲਿਆਂ ਨੂੰ ਕਿਉਂ ਪਤਾ ਹੋਣਾ ਚਾਹੀਦਾ?
ਮੈਨੂੰ ਤਾਂ ਲੱਗਦਾ ਇੱਦਾਂ ਦੇ ਦਿਨ ਬਹੁਤ ਅਹਿਮ ਆ ਸਾਡੇ ਕਮਿਊਨਿਟੀ ਦੇ ਵਿੱਚ ਐਜੂਕੇਸ਼ਨ ਵਾਸਤੇ, ਕਿ ਸਾਨੂੰ ਸਾਰਿਆਂ ਨੂੰ ਜ਼ਿਆਦਾ ਪਤਾ ਲੱਗੇ ਕਿ ਕਮਿਊਨੀਕੇਸ਼ਨ ਜਿਹੜੀ ਆ ਕਿੰਨੀ ਇੰਪੋਰਟੈਂਟ ਆ, ਭਾਵੇਂ ਅਸੀਂ ਬੋਲ ਕੇ ਕਮਿਊਨੀਕੇਟ ਕਰਦੇ ਹਾਂ ਜਾਂ ਕਿਸੇ ਸਾਈਨ ਲੈਂਗੁਏਜ ਦੇ ਵਿੱਚ ਕਮਿਊਨੀਕੇਟ ਕਰਦੇ ਹਾਂ, ਸਪੈਸ਼ਲੀ ਸਾਡੇ ਛੋਟਿਆਂ ਬੱਚਿਆਂ ਵਾਸਤੇ ਇਹ ਕਿੰਨਾ ਜ਼ਰੂਰੀ ਆ ਕਿ ਇਹ ਬੱਚੇ ਜੰਮਦੇ ਹੀ ਕਮਿਊਨੀਕੇਟ ਕਰਨ ਲੱਗ ਪੈਂਦੇ ਆ, ਤੇ ਉਦੋਂ ਤੋਂ ਹੀ ਸਾਨੂੰ ਕੋਈ ਨਾ ਕੋਈ ਲੈਂਗੁਏਜ ਉਹਨਾਂ ਨਾਲ ਵਰਤਣੀ ਬਹੁਤ ਜ਼ਰੂਰੀ ਆ। ਸੋ ਇਹ ਡਿਲੇ ਨਹੀਂ ਕਰਨਾ ਚਾਹੀਦਾ, ਜਿਹੜਾ ਇੰਟਰਵੈਂਸ਼ਨ ਆ ਉਹ ਜਿੰਨੀ ਅਰਲੀ ਹੋ ਸਕਦੀ ਆ ਓਨਾ ਹੀ ਵਧੀਆ। ਸਾਡੀ ਕਮਿਊਨਿਟੀ 'ਚ ਮੈਨੂੰ ਲੱਗਦਾ ਅਸੀਂ ਕਦ ਵਾਰ ਇੱਦਾਂ ਸੁਣਦਾ ਆ ਸਾਨੂੰ ਕਿ ਸੁਣਨ ਨੂੰ ਮਿਲਦਾ ਆ ਕਿ ਨਹੀਂ ਕੋਈ ਨਾ ਇਹ ਵੱਡਾ ਹੋ ਕੇ ਬੋਲਣ ਲੱਗ ਪਊਗਾ, ਇਹ ਬਹੁਤ ਗਲਤ ਆ, ਕਾਈਂਡ ਆਫ ਮਿਥ ਆ ਇੱਕ, ਹੈ ਨਾ, ਕਿ ਇਹ ਡਿਲੇ ਠਹਿਰ ਕੇ ਵੇਟ ਕਰ ਲਓ, ਇਹ ਜਿੰਨੀ ਛੇਤੀ ਹੋ ਸਕਦਾ ਆ ਕਮਿਊਨੀਕੇਸ਼ਨ ਦੀ ਲੋੜ ਆ। ਸੋ ਜਿਹਨਾਂ ਬੱਚਿਆਂ ਨਾਲ ਮੈਂ ਕੰਮ ਕਰਦੀ ਹਾਂ ਬੀ ਸੀ ਫੈਮਿਲੀ ਹੀਅਰਿੰਗ ਰਿਸੋਰਸ ਸੁਸਾਇਟੀ ਦੇ ਵਿੱਚ, ਉਹ 0 to 5 years ਦੇ ਵਿੱਚ ਅਸੀਂ ਜਿੰਨੀ ਛੇਤੀ ਹੋ ਸਕਦਾ ਆ ਅਸੀਂ ਇੰਟਰਵੈਂਸ਼ਨ ਸ਼ੁਰੂ ਕਰ ਦਿੰਦੇ ਹਾਂ ਉਹਨਾਂ ਬੱਚਿਆਂ ਨਾਲ, ਤਾਂ ਕਿ ਜੇ ਉਹਨਾਂ ਨੂੰ ਨਹੀਂ ਸੁਣਦਾ ਬੋਲ ਨਹੀਂ ਸੁਣ, ਜਿੱਦਾਂ ਸਾਡੀ ਬੋਲ ਨਹੀਂ ਸੁਣਦਾ, ਜਿਹੜਾ ਸਪੋਕਨ ਲੈਂਗੁਏਜ ਆ ਉਹ ਨਹੀਂ ਸੁਣ ਸਕਦੇ, ਤਾਂ ਫਿਰ ਅਸੀਂ ਇਸ਼ਾਰਿਆਂ ਨਾਲ ਸਾਈਨ ਲੈਂਗੁਏਜ ਵਰਤਣ ਲੱਗ ਪੈਂਦੇ ਹਾਂ ਉਹਨਾਂ ਬੱਚਿਆਂ ਦੇ ਨਾਲ, ਤਾਂ ਕਿ ਕੋਈ ਨਾ ਕੋਈ ਲੈਂਗੁਏਜ, ਕੋਈ ਭਾਸ਼ਾ, ਕੋਈ ਫਾਊਂਡੇਸ਼ਨ ਸੈੱਟ ਹੋ ਜਾਵੇ ਉਹਨਾਂ ਬੱਚਿਆਂ ਦੇ ਨਾਲ।
ਅੱਛਾ ਰੀਨਾ ਜੀ, ਕਿਉਂਕਿ ਤੁਸੀਂ ਛੋਟੇ ਬੱਚਿਆਂ ਨਾਲ ਕੰਮ ਕਰਦੇ ਹੋ ਅਤੇ ਪੇਰੈਂਟਸ ਆਪਣੇ ਬੱਚਿਆਂ ਨੂੰ ਉਸ ਵੇਲੇ ਤੁਹਾਡੇ ਕੋਲ ਲੈ ਕੇ ਆਉਂਦੇ ਆ ਜਿਸ ਵੇਲੇ ਉਹਨਾਂ ਦੇ ਮਨ ਦੇ ਵਿੱਚ ਇਸ ਗੱਲ ਦੀ ਕਾਹਲ ਹੁੰਦੀ ਹੈ ਕਿ ਸਾਰੇ ਬੱਚੇ ਆਲੇ ਦੁਆਲੇ ਬੋਲ ਰਹੇ ਨੇ ਜਾਂ ਇਸ ਬੱਚੇ ਦਾ ਭਰਾ, ਭੈਣ, ਕਜ਼ਨਸ ਸਾਰੇ ਬੋਲ ਰਹੇ ਆ, ਇੱਕ ਐਂਗਜ਼ਾਇਟੀ ਉਹਨਾਂ ਦੇ ਅੰਦਰ ਆਉਣੀ ਸ਼ੁਰੂ ਹੋ ਜਾਂਦੀ ਹੈ ਕਿ ਸਾਡਾ ਬੱਚਾ ਬੋਲਦਾ ਕਿਉਂ ਨਹੀਂ ਹੈ? ਜਦੋਂ ਤੁਹਾਡੇ ਕੋਲ ਲੈ ਕੇ ਆਉਂਦੇ ਆ, ਕਿਹੋ ਜਿਹੀ ਐਕਸਪੈਕਟੇਸ਼ਨ ਲੈ ਕੇ ਆਉਂਦੇ ਆ ਕਿ ਜੇ ਬੱਚੇ ਨੂੰ ਸੁਣਾਈ ਹੀ ਨਹੀਂ ਦੇ ਰਿਹਾ ਤੇ ਉਹ ਬੋਲਣਾ ਕਿਵੇਂ ਸ਼ੁਰੂ ਕਰੂਗਾ? ਸ਼ਾਇਦ ਇਹ ਚੀਜ਼ ਵੀ ਉਹ ਸਮਝਣ ਨੂੰ ਤਿਆਰ ਨਹੀਂ ਹੁੰਦੇ। ਜੇ ਥੋੜਾ ਜਿਹਾ ਬਿਆਨ ਕਰ ਸਕੋ ਕਿ ਉਹ ਮਾਪੇ ਜਦੋਂ ਤੁਹਾਡੇ ਕੋਲ ਆਉਂਦੇ ਨੇ ਤਾਂ ਕਿਹੋ ਜਿਹੀ ਕਨਵਰਸੇਸ਼ਨ ਤੁਹਾਡੀ ਚੱਲਦੀ ਆ?
ਹਾਂਜੀ, ਬਹੁਤ ਜ਼ਰੂਰੀ ਆ ਕਿ ਇਹਨਾਂ ਫੈਮਿਲੀਜ਼ ਨੂੰ ਸਪੋਰਟ ਵੀ ਮਿਲੇ। ਸੋ ਸਾਡੀ ਸੁਸਾਇਟੀ ਦੇ ਵਿੱਚ ਅਸੀਂ ਕਾਫੀ ਵੱਡੀ ਟੀਮ ਹੁੰਦੀ ਆ, ਅਸੀਂ ਅਰਲੀ ਇੰਟਰਵੈਂਸ਼ਨ ਸਿਰਫ SLP ਨਹੀਂ ਕੰਮ ਕਰਦੇ, ਪਰ ਸਪੋਰਟ ਫੈਮਿਲੀ ਸਪੋਰਟ ਪੇਰੈਂਟਸ ਹੁੰਦੇ ਨੇ, ਅਸੀਂ ਹੋਰ ਫੈਮਿਲੀਜ਼ ਦੇ ਨਾਲ ਕਨੈਕਟ ਕਰਦੇ ਹਾਂ ਫੈਮਿਲੀਜ਼ ਨੂੰ, ਤਾਂ ਕਿ ਉਹ ਦੇਖ ਸਕਣ ਕਿ ਓਕੇ ਸਾਡਾ ਬੱਚਾ ਤਾਂ ਹਾਲੇ ਛੋਟਾ ਆ, ਪਰ ਮੇ ਬੀ 2-3 ਸਾਲਾਂ ਦਾ ਬੱਚਾ ਜਿਹਨਾਂ ਦੇ ਪੇਰੈਂਟਸ ਇਸ ਚੀਜ਼ ਵਿੱਚੋਂ ਲੰਘ ਚੁੱਕੇ ਨੇ, ਉਹਨਾਂ ਦੇ ਨਾਲ ਅਸੀਂ ਉਹਨਾਂ ਨੂੰ ਮਿਲਾਉਂਦੇ ਹਾਂ। ਸੋ ਇੱਕ ਦੂਜੇ ਨੂੰ ਫੈਮਿਲੀਜ਼ ਨੂੰ ਕਨੈਕਟ ਕਰਦੇ ਹਾਂ, ਅਸੀਂ ਐਜੂਕੇਸ਼ਨ ਪ੍ਰੋਵਾਈਡ ਕਰਦੇ ਹਾਂ, ਸਮਝਾਉਂਦੇ ਹਾਂ ਕਿ ਫੋਰ ਐਗਜ਼ਾਮਪਲ ਕੰਨ ਕਿੱਦਾਂ ਕੰਨ ਦੀ ਬਾਇਓਲੋਜੀਕਲੀ ਸਟਰਕਚਰ ਕੀ ਹੈਗੇ ਆ, ਆਪਸ਼ਨਸ ਕੀ ਨੇ, ਇਕਵਿਪਮੈਂਟ ਦੇ ਆਪਸ਼ਨਸ ਕੀ ਨੇ, ਜੇ ਕੋਈ ਹੀਅਰਿੰਗ ਏਡ ਦੇ ਨਾਲ ਵਧੀਆ ਬੱਚਾ ਸੁਣ ਸਕਦਾ ਆ, ਜਾਂ ਹੀਅਰਿੰਗ ਏਡ ਦਾ ਜੇ ਕੋਈ ਆਪਸ਼ਨ ਨਹੀਂ ਹੈਗਾ ਤਾਂ ਫਿਰ ਸਾਈਨ ਲੈਂਗੁਏਜ ਪੜ੍ਹ ਸਕਦੇ ਆ। ਸੋ ਅਸੀਂ ਸਾਰੇ ਆਪਸ਼ਨਸ ਇਹ ਐਜੂਕੇਸ਼ਨ ਪ੍ਰੋਵਾਈਡ ਕਰਦੇ ਹਾਂ। ਜੇ ਅਮੈਰੀਕਨ ਸਾਈਨ ਲੈਂਗੁਏਜ, ਜੋ ਕੈਨੇਡਾ ਅਤੇ ਅਮੈਰੀਕਾ ਦੇ ਵਿੱਚ ASL ਜਾਂ ਅਮੈਰੀਕਨ ਸਾਈਨ ਲੈਂਗੁਏਜ ਵਰਤਦੇ ਹਾਂ, ਅਸੀਂ ਉਹ ਇੰਸਟਰਕਸ਼ਨ ਸ਼ੁਰੂ ਕਰ ਸਕਦੇ ਹਾਂ, ਤਾਂ ਕਿ ਫੈਮਿਲੀ ਨੂੰ ਵੀ ਸਿਖਾਉਣਾ ਉਹ ਲੈਂਗੁਏਜ, ਤਾਂ ਕਿ ਉਹ ਆਪਣੇ ਬੱਚੇ ਨਾਲ ਕਮਿਊਨੀਕੇਟ ਕਰ ਸਕਣ, ਕਮਿਊਨੀਕੇਸ਼ਨ ਗੈਪ ਨਾ ਬਣੇ ਕੋਈ।
ਰੀਨਾ ਜੀ, ਇੱਕ ਚੀਜ਼ ਹੈ, ਹੁਣ ਉਸ ਬੱਚੇ ਨੂੰ ਉਹਦੇ ਲਈ ਤਾਂ ਉਹ ਨੋਰਮਲ ਹੈ ਜਾਂ ਨੈਚੁਰਲ ਹੈ ਜਦੋਂ ਉਹਨੂੰ ਸਾਈਨ ਲੈਂਗੁਏਜ ਸਿਖਾਈ ਜਾਣੀ ਸ਼ੁਰੂ ਕੀਤੀ ਜਾਣੀ ਹੈ, ਮਾਪਿਆਂ ਨੇ ਹੁਣ ਮਾਪੇ ਉਸ ਨਵੀਂ ਚੀਜ਼ ਨੂੰ ਉਹ ਸਿੱਖ ਰਹੇ ਹੈਗੇ ਆ, ਉਹ ਵੀ ਉਹ ਸਿੱਖ ਲੈਣਗੇ, ਬੱਚੇ ਦੇ ਨਾਲ ਕਮਿਊਨੀਕੇਟ ਕਰਨਾ ਸ਼ੁਰੂ ਕਰ ਦੇਣਗੇ, ਪਰ ਜਿਹੜੀ ਬਾਕੀ ਦੁਨੀਆ ਆ ਉਹ ਇਸ ਲੈਂਗੁਏਜ ਨੂੰ ਨਹੀਂ ਸਮਝ ਸਕਦੀ ਜਾਂ ਸਮਝ ਪਾ ਰਹੀ, ਇਸ ਕਰਕੇ ਸ਼ਾਇਦ ਉਹਨਾਂ ਬੱਚਿਆਂ ਨੂੰ ਲੋਕ ਬਿਲਕੁਲ ਵੱਖਰੇ ਤਰੀਕੇ ਦੇ ਨਾਲ ਦੇਖਦੇ ਆ, ਜਾਂ ਉਹ ਉਸ ਢੰਗ ਦੇ ਨਾਲ ਸਾਨੂੰ ਇਨਕਲੂਡ ਹੁੰਦੇ ਦਿਸ ਨਹੀਂ ਰਹੇ ਸੋਸਾਇਟੀ ਦੇ ਵਿੱਚ। ਵਾਟ ਡੂ ਯੂ ਥਿੰਕ, ਜਿਹੜਾ ਇਹ ਜਿਹੜਾ ਸਾਈਨ ਲੈਂਗੁਏਜ ਦਾ ਸਬਜੈਕਟ ਆ, ਇਹ ਰੈਗੂਲਰ ਬੇਸਿਸ 'ਤੇ ਜਿਹੜੇ ਸਕੂਲਸ ਨੇ ਉਹਨਾਂ ਦੇ ਵਿੱਚ ਵੀ ਸ਼ਾਮਿਲ ਨਹੀਂ ਹੋਣਾ ਚਾਹੀਦਾ?
ਹਾਂਜੀ, ਜਿਹਨਾਂ ਬੱਚਿਆਂ ਨੂੰ ਲੋੜ ਹੈ ਇਸ ਵੇਲੇ ਸਾਈਨ ਲੈਂਗੁਏਜ ਦੀ ਇੰਟਰਪ੍ਰੀਟੇਸ਼ਨ ਸਰਵਿਸਿਸ ਜਿਹੜੀਆਂ ਨੇ, ਉਹ ਜਿਹਨਾਂ ਬੱਚਿਆਂ ਨੂੰ ਲੋੜ ਆ ਉਹ ਮਿਲ ਰਹੀਆਂ ਆ ਸਕੂਲ ਦੇ ਵਿੱਚ। ਤੁਸੀਂ ਦੇਖਿਆ ਹੀ ਹੋਣਾ ਕੋਵਿਡ ਦੇ ਵਿੱਚ ਜਦੋਂ ਵੀ ਅਨਾਊਂਸਮੈਂਟ ਕਰ ਰਹੇ ਸੀ ਡਾਕਟਰ ਬੋਨੀ ਹੈਨਰੀ, ਉਦੋਂ ਸਾਈਨ ਲੈਂਗੁਏਜ ਇੰਟਰਪ੍ਰੀਟੇਸ਼ਨ ਨਾਲ ਦੀ ਨਾਲ ਹੋ ਰਹੀ ਸੀ। ਸੋ ਇਹ ਆ ਰਿਹਾ ਆ ਸਾਡੇ, ਹੌਲੀ ਹੌਲੀ ਆ ਰਿਹਾ ਆ ਸਾਡੇ ਕੌਨਸ਼ੀਅਸਨੈਸ ਦੇ ਵਿੱਚ, ਸਾਡੇ ਮੀਡੀਆ ਦੇ ਵਿੱਚ, ਪਰ ਹੌਲੀ ਹੌਲੀ ਆ ਰਿਹਾ ਆ।
ਪਰ ਗੱਲ ਇਹ ਕੀ ਹਾਲ ਆ, ਮਾਪੇ ਸਮਝ ਜਾਣਗੇ ਉਸ ਲੈਂਗੁਏਜ ਨੂੰ, ਬੱਚਾ ਸਮਝ ਰਿਹਾ ਆ, ਬੱਚਿਆਂ ਦੀ ਤਾਂ ਮਾਪਿਆਂ ਦੀ ਤਾਂ ਆਪਸ 'ਚ ਕਮਿਊਨੀਕੇਸ਼ਨ ਹੋ ਰਹੀ ਆ, ਉਹ ਤਾਂ ਇੱਕ ਦੂਜੇ ਨੂੰ ਸਮਝ ਰਹੇ ਆ, ਉਹ ਸਾਈਨ ਲੈਂਗੁਏਜ ਉਹਨਾਂ ਨੇ ਸਿੱਖ ਲਈ ਹੈਗੀ ਆ। ਹੁਣ ਗੱਲ ਇਹ ਹੈ ਕਿ ਜਿੱਥੇ ਬੱਚੇ ਨੇ ਬਾਕੀ ਦੁਨੀਆ ਦੇ ਨਾਲ ਕਮਿਊਨੀਕੇਟ ਕਰਨਾ, ਉਹ ਆਪਣੇ ਵੱਲੋਂ ਸਾਈਨ ਲੈਂਗੁਏਜ ਵਰਤ ਰਿਹਾ ਹੈ, ਪਰ ਵੱਡੇ ਲੈਵਲ 'ਤੇ ਜਿਹੜੇ ਲੋਕ ਨੇ ਉਹ ਸਮਝ ਨਹੀਂ ਰਹੇ। ਮੇਰਾ ਸਵਾਲ ਇਸ ਲਈ ਸੀ ਕਿ ਜਿੱਦਾਂ ਅਸੀਂ ਨੋਰਮਲ ਹੋਰ ਸਬਜੈਕਟਸ ਪੜ੍ਹਦੇ ਹਾਂ, ਕਿਸੇ ਹੱਦ ਤੱਕ ਇਹ ਸਾਈਨ ਲੈਂਗੁਏਜ ਕਿਤੇ ਇੰਨਾ ਵੱਡਾ ਸਬਜੈਕਟ ਹੈ ਕਿ ਇਹਦਾ ਕੁਛ ਵੀ ਕਰੀਕੁਲਮ ਦੇ ਵਿੱਚ ਇਨਕਲੂਡ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਹ ਬਹੁਤ ਸਹਿਜ ਹੋ ਜੂਗੀ ਉਹ ਚੀਜ਼ ਉਹਨਾਂ ਦੇ ਲਈ ਵੀ ਜਿਨ੍ਹਾਂ ਨੇ ਇਹਦਾ ਵਰਤਣਾ ਆ, ਇਸਤੇਮਾਲ ਕਰਨਾ, ਅਤੇ ਉਹ ਲੋਕ ਜਿਨ੍ਹਾਂ ਦੇ ਨਾਲ ਕਮਿਊਨੀਕੇਟ ਕਰਨਾ ਉਹਨਾਂ ਲੋਕਾਂ ਨੇ ਜਿਹੜੇ ਸਪੈਸੀਫਿਕਲੀ ਸਾਈਨ ਲੈਂਗੁਏਜ ਯੂਜ਼ ਕਰਦੇ ਆ, ਕਮਿਊਨੀਕੇਸ਼ਨ ਹੋਰ ਜ਼ਿਆਦਾ ਸਟਰੋਂਗ ਨਹੀਂ ਹੋ ਸਕਦੀ ਉਸ ਤਰੀਕੇ ਨਾਲ?
ਹਾਂਜੀ ਜ਼ਰੂਰ, ਇਹ ਕੋਈ ਵੀ ਸਿੱਖ ਸਕਦਾ ਆ। ਸਾਡੇ ਸਕੂਲ ਸਿਸਟਮ ਦੇ ਵਿੱਚ ਇਹ ਪ੍ਰੋਵਿੰਸ਼ੀਅਲ ਡੈਫ ਐਂਡ ਹਾਰਡ ਆਫ ਹੀਅਰਿੰਗ ਸਰਵਿਸਿਸ ਸਰਵਿਸ ਪ੍ਰੋਵਾਈਡ ਕਰਦੇ ਆ, ਸਾਈਨ ਲੈਂਗੁਏਜ ਦੀ ਸਪੋਰਟ ਸਕੂਲਾਂ ਦੇ ਵਿੱਚ, ਪਬਲਿਕ ਸਕੂਲਾਂ ਦੇ ਵਿੱਚ।
ਪਰ ਉਹ ਫਿਰ ਸਪੈਸ਼ਲ ਨੀਡ ਦੇ ਵਿੱਚ ਆ ਗਈ ਹੈ।
ਹਾਂ, ਜਿਹਨਾਂ ਬੱਚਿਆਂ ਨੂੰ ਲੋੜ ਆ ਉਹ ਫਿਰ ਐਕਸੈਸ ਕਰ ਸਕਦੇ ਉਹਨਾਂ ਸਰਵਿਸਿਸ ਨੂੰ। ਪਰ ਇਹ ਜਨਰਲੀ ਸਕੂਲਾਂ ਦੇ ਵਿੱਚ ਵੀ, ਹੁਣ ਕਈ ਸਕੂਲ ਇੱਥੇ ਸਰੀ ਦੇ ਵਿੱਚ ਜਿੱਥੇ ਸਕੂਲਾਂ ਦੇ ਵਿੱਚ ਜਾ ਕੇ ਵੀ ਸਿਖਾ ਰਹੇ ਆ, ਬਾਕੀ ਕਲਾਸਾਂ ਦੇ ਵਿੱਚ ਵੀ ਥੋੜੇ ਟਾਈਮ ਲਈ। ਬਟ ਇਹ ਗਾਹਾਂ ਕਾਲਜ ਦੇ ਕੋਰਸਿਸ ਵੀ ਹੈਗੇ ਆ, ਇੱਥੇ ਵੈਨਕੂਵਰ ਕਮਿਊਨਿਟੀ ਕਾਲਜ ਫੋਰ ਐਗਜ਼ਾਮਪਲ, UBC, UVic ਕੋਰਸਿਸ ਹੈਗੇ ਆ, ਇੱਥੇ BC ਸਕੂਲ ਫੋਰ ਦਾ ਡੈਫ ਵੀ ਹੈਗਾ ਆ ਬਰਨਵੀ ਦੇ ਵਿੱਚ, ਜਿੱਥੇ ਐਲੀਮੈਂਟਰੀ ਸਕੂਲ ਤੇ ਹਾਈ ਸਕੂਲ ਬੱਚਿਆਂ ਨੂੰ ਸਾਈਨ ਲੈਂਗੁਏਜ ਦੇ ਵਿੱਚ ਸਿਖਾ ਰਹੇ ਆ। ਇੱਕ ਯੂਨੀਵਰਸਿਟੀ ਹੈਗਾ ਹੈ ਯੂਨਾਈਟਿਡ ਸਟੇਟਸ ਦੇ ਵਿੱਚ, ਗਾਲਾਡੈਟ ਯੂਨੀਵਰਸਿਟੀ, ਉੱਥੇ ਪੂਰੀ ਪੜ੍ਹਾਈ ਸਾਈਨ ਲੈਂਗੁਏਜ ਦੇ ਵਿੱਚ ਹੁੰਦੀ ਆ।
ਅੱਛਾ,
ਯੈਸ।
ਅੱਛਾ, ਇੱਕ ਗੱਲ ਰੀਨਾ ਜੀ ਮੈਂ ਹੋਰ ਤੁਹਾਡੇ ਕੋਲ ਜਾਣਨਾ ਚਾਹੁੰਦੀ ਹਾਂ, ਤੁਸੀਂ ਇੱਕ ਸਪੀਚ ਲੈਂਗੁਏਜ ਪੈਥੋਲੋਜਿਸਟ ਦੇ ਤੌਰ 'ਤੇ ਕੰਮ ਕਰ ਰਹੇ ਹੋ, ਜੇ ਥੋੜ੍ਹਾ ਜਿਹਾ ਸਮਝਾ ਸਕੋ ਕਿ ਤੁਹਾਡਾ ਰੋਲ ਕੀ ਹੁੰਦਾ ਹੈ ਅਤੇ ਕਿਸ ਤਰ੍ਹਾਂ ਤੁਸੀਂ ਬੱਚਿਆਂ ਨਾਲ ਅਤੇ ਮਾਪਿਆਂ ਦੇ ਨਾਲ ਡੀਲ ਕਰਦੇ ਹੋ?
ਯੈਸ, ਆਫ ਕੋਰਸ। ਸੋ ਸਪੀਚ ਲੈਂਗੁਏਜ ਪੈਥੋਲੋਜਿਸਟ ਇਹ ਕੰਮ ਕਰਦੇ ਆ ਕਿ ਜੇ ਬੱਚੇ ਦੀ ਡਿਵੈਲਪਮੈਂਟ, ਕਮਿਊਨੀਕੇਸ਼ਨ ਡਿਵੈਲਪਮੈਂਟ ਟਿਪਿਕਲੀ ਨਹੀਂ ਡਿਵੈਲਪ ਹੋ ਰਹੀ, ਅਸੀਂ ਬੱਚੇ ਨੂੰ ਅਸੈਸ ਕਰਦੇ ਹਾਂ। ਸਾਡੇ ਟੂਲਸ ਹੈਗੇ ਆ ਜਿਹੜੇ ਅਸੀਂ ਦੇਖ ਰਹੇ ਹਾਂ ਕਿ ਕੀ ਇਹ ਬੱਚਾ ਗੱਲਾਂ ਬਾਤਾਂ ਸਮਝ ਸਕਦਾ ਆ, ਬੋਲ ਸਕਦਾ ਆ, ਇਹਦਾ ਜਦ ਬੋਲਦਾ ਆ ਤੇ ਸਾਫ ਬੋਲਦਾ ਆ ਜਾਂ ਨਹੀਂ, ਹਨਾ, ਜਦ ਸੋਸ਼ਲੀ ਇੰਟਰੈਕਟ ਕਰਦਾ ਆ ਤਾਂ ਸਹੀ ਇੰਟਰੈਕਸ਼ਨ ਕਰ ਰਿਹਾ ਆ ਜਾਂ ਕੁਛ ਵੱਖਰੀ ਕਰ ਰਿਹਾ ਆ ਜਦੋਂ ਹੋਰਨਾਂ ਨਾਲ ਗੱਲਬਾਤ ਕਰਦਾ ਹੈ। ਸੋ ਇਹ ਸਾਰੀਆਂ ਚੀਜ਼ਾਂ ਸਪੀਚ ਲੈਂਗੁਏਜ ਪੈਥੋਲੋਜੀ ਦੇ ਵਿੱਚ ਦੇ ਅੰਬਰੇਲਾ ਦੇ ਥੱਲੇ ਆਉਂਦੀਆਂ ਆ, ਗੱਲਾਂ ਸਮਝਣੀਆਂ, ਬੋਲਣਾ, ਸਾਫ ਬੋਲਣਾ, ਸੋਸ਼ਲੀ ਸੋਸ਼ਲ ਇੰਟਰੈਕਸ਼ਨ ਕਰਨੀ, ਇਹ ਸਾਰਾ ਕੁਛ. ਸੋ ਇਹ ਸਾਰੇ ਏਰੀਆਜ਼ ਅਸੀਂ ਦੇਖਦੇ ਹਾਂ. ਅਸੀਂ ਦੇਖਦੇ ਕਿ ਬੱਚਾ ਏਜ ਦੇ ਹਿਸਾਬ ਨਾਲ ਠੀਕ ਚੱਲ ਰਿਹਾ ਜਾਂ ਨਹੀਂ. ਜੇ ਨਹੀਂ ਤੇ ਫਿਰ ਅਸੀਂ ਪੇਰੈਂਟਸ ਦੇ ਨਾਲ ਇਸ ਏਜ ਤੇ, 0 to 5 ਦੀ ਏਜ ਤੇ ਮੋਸਟਲੀ ਇਹ ਪਾਰਟਨਰਸ਼ਿਪ ਹੁੰਦੀ ਆ ਪੇਰੈਂਟਸ ਦੇ ਨਾਲ.
ਅੱਛਾ.
ਸੋ ਅਸੀਂ ਪੇਰੈਂਟਸ ਤੇ ਫੈਮਿਲੀ ਦੀਆਂ ਨੀਡਸ ਦੇਖ ਕੇ ਫੈਮਿਲੀ ਸੈਂਟਰਡ ਅਪਰੋਚ ਲੈਂਦੇ ਹਾਂ. ਅਸੀਂ ਫੈਮਿਲੀ ਦੇ ਨਾਲ ਬਹਿ ਕੇ ਫੈਮਿਲੀ ਦੀਆਂ ਗੋਲਸ ਕੀ ਆ ਬੱਚੇ ਦੇ ਲਈ, ਉਹਨਾਂ ਤੇ ਗੱਲਬਾਤ ਕਰਕੇ ਤੇ ਉਸ ਦੇ ਹਿਸਾਬ ਨਾਲ ਅਸੀਂ ਫਿਰ ਸਟ੍ਰੈਟਜੀਜ਼ ਪ੍ਰੋਵਾਈਡ ਕਰਦੇ ਹਾਂ. ਪੇਰੈਂਟਸ ਨੂੰ ਐਜੂਕੇਸ਼ਨ ਦਿੰਦੇ, ਟ੍ਰੇਨਿੰਗ ਦਿੰਦੇ ਹਾਂ ਬਹਿ ਕੇ ਕਿ ਅਸੀਂ ਤਾਂ ਇੱਕ ਵਾਰ ਮਿਲਣਾ ਹੁੰਦਾ ਹਫ਼ਤੇ ਦੇ ਵਿੱਚ ਜਾਂ ਇੱਕ ਵਾਰ ਮਹੀਨੇ ਦੇ ਵਿੱਚ ਜਾਂ ਥੋੜੇ ਟਾਈਮ ਲਈ, ਪਰ ਅਸੀਂ ਟ੍ਰੇਨਿੰਗ ਟਰਾਈ ਕਰਦੇ ਹਾਂ ਕਿ ਪੇਰੈਂਟਸ ਨੂੰ ਉਹ ਟ੍ਰੇਨਿੰਗ ਮਿਲ ਜਾਵੇ ਕਿ ਉਹ ਸਕਿੱਲਸ ਮਿਲ ਜਾਣ ਜਿਹੜੇ ਆਪ ਵਰਤ ਸਕਣ ਡੇ ਟੂ ਡੇ ਬੱਚੇ ਦੇ ਨਾਲ. ਐਵਰੀ ਡੇ ਡੇਲੀ ਰੂਟੀਨ ਦੇ ਵਿੱਚ ਕਿੱਦਾਂ ਆਪਣੇ ਬੱਚੇ ਨਾਲ ਇੰਟਰੈਕਸ਼ਨ ਕਰ ਸਕਦੇ ਤਾਂ ਕਿ ਬੱਚੇ ਦੀਆਂ ਸਕਿੱਲਸ ਵਧਣ ਤੇ ਡਿਵੈਲਪ ਹੋਣ, ਉਹ ਲੈਂਗੁਏਜ ਸਕਿੱਲਸ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਲੋੜ ਆ.
ਰੀਨਾ ਜੀ, ਇੱਕ ਚੀਜ਼ ਹੋਰ ਮੈਂ ਜਾਣਨਾ ਚਾਹੁੰਦੀ ਹਾਂ, ਤੁਸੀਂ ਬਿਹਤਰ ਤਰੀਕੇ ਦੇ ਨਾਲ ਸਾਡੇ ਸੁਣਨ ਵਾਲਿਆਂ ਨੂੰ ਇਹ ਸੁਨੇਹਾ ਦੇ ਸਕਦੇ ਹੋ ਕਿ ਜਿਸ ਵੇਲੇ ਇੱਕ ਪਾਸੇ ਮਾਪੇ ਪਹਿਲਾਂ ਸਟਰਗਲ ਕਰ ਰਹੇ ਸੀ, ਹੌਲੀ ਹੌਲੀ ਐਕਸੈਪਟੈਂਸ ਆ ਜਾਂਦੀ ਆ, ਉਸ ਤੋਂ ਬਾਅਦ ਸਾਈਨ ਲੈਂਗੁਏਜ ਦਾ ਇਸਤੇਮਾਲ ਸ਼ੁਰੂ ਹੋ ਜਾਂਦਾ ਆ, ਅਤੇ ਕਈ ਵਾਰ ਜਿਹੜੇ ਬੱਚੇ ਆ ਉਹ ਸੁਣਨਾ ਵੀ ਸ਼ੁਰੂ ਕਰ ਦਿੰਦੇ ਆ ਕਿਸੇ ਮੈਡੀਕਲ ਪ੍ਰੋਸੀਜਰਸ ਤੋਂ ਬਾਅਦ. ਉਹਨਾਂ ਦੀ ਡਿਲੇਡ ਜਿਹੜੀ ਉਹ ਸਪੀਚ ਡਿਵੈਲਪ ਹੋਣੀ ਸੀ ਉਹ ਡਿਲੇ ਹੋ ਜਾਂਦੀ ਆ. ਸਟਿਲ ਜਦੋਂ ਕੋਈ ਸਾਈਨ ਲੈਂਗੁਏਜ ਦਾ ਇਸਤੇਮਾਲ ਕਰ ਰਿਹਾ ਅਤੇ ਸਾਡੇ ਲੋਕਾਂ ਦੀ ਆਦਤ ਆ ਕਿ ਉਸ ਚੀਜ਼ ਨੂੰ ਅਸੀਂ ਬਹੁਤ ਜ਼ਿਆਦਾ ਗੌਰ ਦੇ ਨਾਲ ਦੇਖਣਾ ਸ਼ੁਰੂ ਕਰ ਦਿੰਦੇ ਹਾਂ, ਜਾਂ ਅਸੀਂ ਟਿਕ ਟਿਕ ਹੀ ਲਾ ਕੇ ਦੇਖਦੇ ਹਾਂ, ਸਟੇਅਰ ਕਰਕੇ ਲਗਾਤਾਰ ਦੇਖਦੇ ਹਾਂ, ਸ਼ਾਇਦ ਅਸੀਂ ਮਤਲਬ ਇੱਕ ਸਾਨੂੰ ਬੜਾ ਅਚੰਭੇ ਦੇ ਵਿੱਚ ਅਸੀਂ ਹੁੰਦੇ ਹਾਂ. ਤੁਹਾਨੂੰ ਲੱਗਦਾ ਕਿ ਉਹ ਜਿਹੜੇ ਬੱਚੇ ਜਿਹੜੇ ਸਾਈਨ ਲੈਂਗੁਏਜ ਵਰਤ ਰਹੇ ਆ ਉਹਨਾਂ ਦੇ ਉੱਤੇ ਕੋਈ ਸਾਈਕੋਲੋਜੀਕਲੀ ਉਹਦਾ ਇੰਪੈਕਟ ਹੋ ਰਿਹਾ ਹੁੰਦਾ ਉਸ ਵੇਲੇ?
ਹੋ ਸਕਦਾ ਆ, ਪਰ ਅਸੀਂ ਇਹ ਵੀ ਇੱਕ ਸਾਡੀ ਜਿੱਦਾਂ ਜਦੋਂ ਅਸੀਂ ਇੰਟਰਵੈਂਸ਼ਨ ਕਰਦੇ ਹਾਂ ਇਹਨਾਂ ਬੱਚਿਆਂ ਦੇ ਨਾਲ, ਇਹਨਾਂ ਫੈਮਿਲੀਜ਼ ਦੇ ਨਾਲ, ਇੱਕ ਵੱਡਾ ਹਿੱਸਾ ਇਹਦੇ ਵਿੱਚ ਹੈਗਾ ਸੈਲਫ ਇਸਟੀਮ ਤੇ ਸੈਲਫ ਐਡਵੋਕੇਸੀ. ਸੋ ਪੇਰੈਂਟਸ ਨੂੰ ਵੀ ਅਸੀਂ ਸਿਖਾਉਂਦੇ ਹਾਂ ਕਿ ਪੇਰੈਂਟਸ ਨੇ ਕਿੱਦਾਂ ਦੀ ਰਿਐਕਸ਼ਨ ਦੇਣੀ ਆ ਜਦ ਇੱਦਾਂ ਦੇ ਕਮਿਊਨਿਟੀ ਦੇ ਵਿੱਚ ਕੋਈ ਨਾ ਕੋਈ ਹਾਦਸੇ ਹੁੰਦੇ ਆ. ਸੋ ਜੋ ਪੇਰੈਂਟਸ ਨੇ ਰਿਐਕਸ਼ਨ ਜਿਸ ਪੋਜ਼ਿਟਿਵਲੀ ਲੈਣੀ ਆ ਜਾਂ ਨੈਗੇਟਿਵਲੀ ਲੈਣੀ ਆ, ਹਨਾ, ਬੱਚੇ ਨੂੰ ਲੁਕੋ ਕੇ ਰੱਖਣਾ ਜਾਂ ਅਸੀਂ ਇਸ ਚੀਜ਼ ਦਾ ਸਾਹਮਣਾ ਕਰਨਾ ਆ, ਕੁਛ ਕਹਿਣਾ ਉਹਨਾਂ ਨੂੰ ਜਿਹੜੇ ਇੱਦਾਂ ਦੇਖ ਰਹੇ ਆ, ਜਾਂ ਉਹਨਾਂ ਨੂੰ ਸਮਝਾਉਣਾ, ਐਜੂਕੇਟ ਕਰਨਾ, ਇਹ ਸਾਰੇ ਤਰੀਕੇ, ਇਹ ਸਿਨੇਰੀਓ ਅਸੀਂ ਆਪਣੇ ਸੈਸ਼ਨਸ ਦੇ ਵਿੱਚ ਪ੍ਰੈਕਟਿਸ ਕਰਦੇ ਹਾਂ ਪੇਰੈਂਟਸ ਦੇ ਨਾਲ, ਤਾਂ ਕਿ ਪੇਰੈਂਟਸ ਦੀ ਕੌਨਫੀਡੈਂਸ ਬਿਲਡ ਹੋ ਸਕੇ. ਬਿਕੋਜ਼ ਜੋ ਵੀ ਪੇਰੈਂਟਸ ਦਾ ਰਿਐਕਸ਼ਨ ਹੋਣਾ ਉਹੋ ਹੀ ਗਾਹਾਂ ਬੱਚੇ ਨੇ ਸਿੱਖਣਾ ਆ ਕਿ ਮੈਂ ਵੀ ਇੱਦਾਂ ਹੀ ਰਿਐਕਟ ਕਰਨਾ ਜਦੋਂ ਕਿਸੇ ਨੇ ਇਹ ਸਕੂਲੇ ਜਾ ਕੇ ਮੇਰੇ ਨਾਲ ਇੱਦਾਂ ਦਾ ਹਾਦਸਾ ਹੋਇਆ ਜਾਂ ਮੈਂ ਕਮਿਊਨਿਟੀ ਦੇ ਵਿੱਚ ਗਾਹਾਂ ਵੱਡਾ ਹੋ ਕੇ ਜਾਣਾ ਆ, ਹਨਾ, ਆਪਣੇ ਆਪ ਪੇਰੈਂਟਸ ਤੋਂ ਬਿਨਾਂ. ਸੋ ਅਸੀਂ ਉਹ ਮਾਡਲਿੰਗ ਕਰਦੇ ਹਾਂ ਤਾਂ ਕਿ ਉਹ ਪੋਜ਼ਿਟਿਵ ਰਿਐਕਸ਼ਨ ਦੇ ਸਕਣ, ਆਪ ਵੀ ਬੱਚੇ ਦੇ ਵਿੱਚ ਵੀ ਉਹ ਬਿਲਡ ਹੁੰਦਾ ਆ ਸੈਲਫ ਕੌਨਫੀਡੈਂਸ ਕਿ ਹਾਂ ਮਾਮ ਡੈਡ ਜਦੋਂ ਇੱਦਾਂ ਹੁੰਦਾ ਆ, ਕੋਈ ਦੇਖ ਰਿਹਾ ਆ ਕਿ ਮੈਨੂੰ ਮੇਰੀ ਹੀਅਰਿੰਗ ਏਡ ਲੱਗੀ ਹੋਆ, ਮਾਮ ਜਾਂ ਡੈਡ ਕਹਿੰਦੇ ਆ ਹਾਂ ਇਹਦੇ ਹੀਅਰਿੰਗ ਏਡ ਲੱਗੀ ਹੋਆ, ਇਹਦੇ ਨਾਲ ਇਹਨੂੰ ਬਿਹਤਰ ਸੁਣਦਾ ਆ, ਜਿੱਦਾਂ ਹੀ ਤੁਹਾਡੇ ਐਨਕਾਂ ਲੱਗੀਆਂ ਆ ਇਹਦੇ ਨਾਲ ਤੁਹਾਡੇ ਬਿਹਤਰ ਦਿਸ ਰਿਹਾ ਆ ਸਾਰਾ ਕੁਛ, ਦੈਟਸ ਇਟ, ਹਨਾ. ਏਦਾਂ ਹੀ ਗਾਹਾਂ ਬੱਚਾ ਸਿੱਖ ਜਾਂਦਾ ਹੈ ਕਿ ਹਾਂ ਮੈਂ ਕਹਿ ਸਕਦਾ ਹਾਂ ਹਾਂ ਮੇਰੇ ਹੀਅਰਿੰਗ ਏਡ ਲੱਗੀ ਹੋਈ ਇਹਦੇ ਨਾਲ ਮੈਨੂੰ ਬਿਹਤਰ ਸੁਣ ਰਿਹਾ.
ਬਿਲਕੁਲ, ਐਗਜ਼ੈਕਟਲੀ,
ਦੈਟਸ ਇਟ. ਯਾ,
ਬਹੁਤ ਵਧੀਆ ਇਹ ਗੱਲਬਾਤ ਰੀਨਾ ਜੀ ਤੁਸੀਂ ਕੀਤੀ ਆ ਅਖੀਰ ਚ. ਐਨੀਥਿੰਗ ਐਲਸ ਯੂ ਵੁੱਡ ਲਾਈਕ ਟੂ ਸ਼ੇਅਰ ਵਿਦ ਆਰ ਲਿਸਨਰਸ ਜਿਹੜੀ ਮੈਂ ਤੁਹਾਡੇ ਕੋਲ ਪੁੱਛ ਨਾ ਸਕੀ ਹੋਵਾਂ, ਤਾਂ ਕਿ ਅੱਜ ਦੇ ਇਸ ਦਿਨ 'ਤੇ ਜੇ ਅਸੀਂ ਇਹਨੂੰ ਅਵੇਅਰਨੈਸ ਦਾ ਦਿਨ ਸਮਝ ਕੇ ਚੱਲ ਰਹੇ ਹਾਂ, ਸਾਡੇ ਸੁਣਨ ਵਾਲਿਆਂ ਦੀ ਅਵੇਅਰਨੈਸ ਦਾ ਲੈਵਲ ਜਿਹੜਾ ਸਟੈਪ ਅਪ ਹੋਣਾ ਚਾਹੀਦਾ.
ਹਾਂਜੀ, ਡੈਫੀਨੇਟਲੀ. ਸੋ ਸਾਡੀ ਸੋਸਾਇਟੀ ਜਿਹੜੀ ਆ ਬੀਸੀ ਫੈਮਿਲੀ ਹੀਅਰਿੰਗ ਰਿਸੋਰਸ ਸੋਸਾਇਟੀ, ਸਾਡਾ 40ਵਾਂ ਸਾਲ ਆ ਐਤਕੀ ਐਨੀਵਰਸਰੀ ਆ ਸਾਡੇ ਸੋਸਾਇਟੀ ਦੀ. ਅਸੀਂ ਇੰਨੇ ਸਾਲਾਂ ਦੇ ਸਰਵਿਸ ਬੀਸੀ ਦੇ ਸਭ ਬੱਚਿਆਂ ਨੂੰ ਪ੍ਰੋਵਾਈਡ ਕਰ ਰਹੇ ਹਾਂ ਜਿਨ੍ਹਾਂ ਦੇ ਕੋਈ ਵੀ ਹੀਅਰਿੰਗ ਦਾ ਇਸ਼ੂ ਆ. ਇਹਨਾਂ ਵਿੱਚੋਂ ਕਾਫੀ ਬੱਚੇ ਸਾਈਨ ਲੈਂਗੁਏਜ ਵਰਤਦੇ ਆ, ਤੇ ਅਸੀਂ ਨਾਟ ਫੋਰ ਪ੍ਰੋਫਿਟ ਏਜੰਸੀ ਆ. ਸੋ ਜਿੰਨਾ ਵੀ ਕੰਮ ਅਸੀਂ ਕਰ ਰਹੇ ਹਾਂ ਉਹ ਡੋਨਰ ਦੀ ਜੈਨਰੋਸਿਟੀ ਤੇ ਕਰਕੇ ਆ ਹਨਾ। ਅਸੀਂ ਵੱਧ ਤੋਂ ਵੱਧ ਸਪੋਰਟ ਜੇ ਸਾਨੂੰ ਮਿਲ ਸਕੇ ਤੇ ਫਿਰ ਅਸੀਂ ਗਾਹਾਂ ਬੱਚਿਆਂ ਨੂੰ ਤੇ ਪਰਿਵਾਰਾਂ ਨੂੰ ਵੀ ਵਧੀਆ ਸਰਵਿਸ, ਥੈਰੇਪੀ, ਐਜੂਕੇਸ਼ਨ, ਸਪੋਰਟ ਇਹ ਸਾਰਾ ਕੁਛ ਦੇ ਸਕੀਏ। ਸਾਡੇ ASL ਇੰਸਟ੍ਰਕਟਰਸ ਜਿਹੜੇ ਨੇ ਬਹੁਤ ਵਧੀਆ ਆ, ਉਹ ਫੈਮਲੀ ਦੇ ਨਾਲ ਬਹੁਤ ਨਾਈਸਲੀ ਕੰਮ ਕਰਦੇ ਆ ਤਾਂ ਕਿ ਹੌਲੀ ਹੌਲੀ ਉਹਨਾਂ ਨੂੰ ASL ਅਮੈਰੀਕਨ ਸਾਈਨ ਲੈਂਗੁਏਜ ਸਿਖਾ ਸਕਣ ਤਾਂ ਕਿ ਉਹ ਆਪਣੇ ਬੱਚਿਆਂ ਨਾਲ ਕਮਿਊਨੀਕੇਟ ਕਰ ਸਕਣ ਤੇ ਗਾਹਾਂ ਕਮਿਊਨਿਟੀ ਦੇ ਵਿੱਚ ਵੀ ਕਮਿਊਨੀਕੇਟ ਕਰ ਸਕਣ ਵਧੀਆ ਤਰੀਕੇ ਨਾਲ। ਸੋ ਜੇ ਤੁਸੀਂ ਹੋਰ ਇਨਫੋਰਮੇਸ਼ਨ ਚਾਹੁੰਦੇ ਆ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਆ BC ਫੈਮਲੀ ਹੀਅਰਿੰਗ ਰਿਸੋਰਸ ਸੋਸਾਇਟੀ ਜਾਂ ਸਾਡੇ ਵੈਬਸਾਈਟ ਤੇ ਵੀ ਜਾ ਸਕਦੇ ਆ BC family hearing.com
BC family hearing.com
ਹਾਂਜੀ।
ਇੱਥੇ ਈਮੇਲ ਵੀ ਕੋਈ ਪਈ ਹੋਏਗੀ ਕਮਿਊਨੀਕੇਟ ਕਰਨ ਲਈ ਹੈਨਾ?
ਹਾਂਜੀ ਸਾਡੀ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਤੁਸੀਂ ਲਿੰਕ ਲੱਭ ਸਕਦੇ ਆ ਜਾਂ ਮੈਂ ਆਈ ਥਿੰਕ ਇਟਸ info@bcfamilyhearing.com
info@bcfamilyhearing
.com
ਰੀਨਾ ਜੀ ਬਹੁਤ ਬਹੁਤ ਸ਼ੁਕਰੀਆ ਇਸ ਜਾਣਕਾਰੀ ਲਈ, ਥੈਂਕ ਯੂ ਸੋ ਮਚ।
ਥੈਂਕ ਯੂ ਨਵਜੋਤ ਜੀ।
ਯੂ ਵੈਲਕਮ।
ਬਾਏ ਬਾਏ
ਬਾਏ।
ਦਿਸ ਇਜ਼ ਸ਼ੇਰੀ ਪੰਜਾਬ ਰੇਡੀਓ AM 600 ਵੈਨਕੂਵਰ।